ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੈ ਮਤ ਬਦਲਾਹੋ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾਹੋ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੈ ਮਤ ਬਦਲਾਹੋ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ਼ ਅੰਤਰਜਾਮੀ, ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤ ਗੁਰਮੁਖ ਮਾਈ ਭਾਈ, ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰੂ ਪਾਤਸ਼ਾਹ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਪਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਰੋਜ਼ਾਨਾ ਸਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਇਹ ਪਾਵਨ ਪਵਿੱਤਰ ਭਗਤ ਧੰਨਾ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀਆਂ ਸੰਗਤਾਂ ਮਨਾ ਰਹੀਆਂ ਹਨ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਕਰਨ ਵਾਲੇ ਤਮਾਮ ਜਿੰਨੇ ਭਗਤ ਹੋਏ ਉਹਨਾਂ ਨੇ ਜਿਸ ਵੇਲੇ ਪਰਮਾਤਮਾ ਦੀ ਬੰਦਗੀ ਕਰਨੀ ਸ਼ੁਰੂ ਕੀਤੀ, ਭਗਤੀ ਆਰੰਭੀ ਹੈ, ਹੌਲੀ ਹੌਲੀ ਉਹਨਾਂ ਦੇ ਮਨ ਦੇ ਅੰਦਰ ਜਿਸ ਵੇਲੇ ਟਿਕਾ ਆਇਆ, ਸਹਿਜ ਅਵਸਥਾ ਬਣੀ, ਮਨ ਬਿਲਕੁਲ ਸ਼ਾਂਤ ਹੋਇਆ, ਫਿਰ ਉੱਥੇ ਜਿਹੜੀ ਅੰਦਰੋਂ ਆਵਾਜ਼ ਨਿਕਲੀ ਉਹ ਰੱਬੀ ਆਵਾਜ਼ ਸੀ। ਇਸੇ ਲਈ ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਨਾਲ ਰਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ। ਭਗਤ ਧੰਨਾ ਸਾਹਿਬ ਜੀ ਦੇ ਜਦੋਂ ਜੀਵਨ ਵੱਲ ਨਜ਼ਰ ਮਾਰ ਕੇ ਵੇਖੀਏ, ਆਪ ਜੀ ਦਾ ਜੋ ਜਨਮ 1416 ਈਸਵੀ ਨੂੰ ਸਤਿਕਾਰਯੋਗ ਪਿਤਾ ਬਾਬਾ ਰਮੇਸ਼ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਬਾਈ ਜੀ ਦੀ ਪਾਵਨ ਕੁੱਖ ਤੋਂ ਧੂਆਨ ਕਲਾਂ ਜੋ ਟੌਂਕ ਜ਼ਿਲ੍ਹਾ ਰਾਜਸਥਾਨ ਦੇ ਵਿੱਚ ਅੰਮ੍ਰਿਤ ਵੇਲੇ ਆਪ ਦਾ ਜਨਮ ਹੋਇਆ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਪਿਛਲੇ ਜਨਮਾਂ ਦੀ ਕਮਾਈ ਸੰਸਕਾਰਾਂ ਦੇ ਆਧਾਰ ਤੇ ਆਪਣੇ ਵੱਲ ਨੂੰ ਭਗਤ ਜੀ ਦਾ ਮਨ ਪ੍ਰੇਰਿਆ। ਜਿੱਥੇ ਮਾਤਾ ਪਿਤਾ ਦੋਵੇਂ ਕਿਰਤੀ ਸਨ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁਟਣ ਵਾਲੇ ਨੇ ਤੇ ਭਗਤ ਧੰਨਾ ਜੀ ਵੀ ਬਾਲਕ ਅਵਸਥਾ ਤੋਂ ਚੌਂਕੜਾ ਮਾਰ ਕੇ ਬੈਠ ਜਾਣਾ, ਪਰਮਾਤਮਾ ਦੀ ਯਾਦ ਵਿੱਚ ਸਮਾਂ ਬਤੀਤ ਕਰਨਾ ਤੇ ਮਨ ਦੇ ਅੰਦਰ ਉਹ ਜਿਹੜਾ ਅਧਿਆਤਮਕ ਆਨੰਦ ਹੈ ਖੇੜਾ ਉਹ ਨਾ ਬਣਿਆ। ਫਿਰ ਵਿਚਾਰ ਆਈ ਮਨ ਵਿੱਚ ਵੀ ਕਿਸੇ ਦੇ ਪਾਸੋਂ ਜਾ ਕਰਕੇ ਕੋਈ ਯੁਗਤੀ ਸਿੱਖ ਲੈਣੀ ਚਾਹੀਦੀ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਿਸੇ ਤੋਂ ਉਪਦੇਸ਼ ਲੈ ਲੈਣਾ ਚਾਹੀਦਾ। ਤੇ ਜਿਸ ਵੇਲੇ ਗਊਆਂ ਚਰਾਉਣ ਵਾਸਤੇ ਨਦੀ ਦੇ ਕਿਨਾਰੇ ਗਏ, ਉੱਥੇ ਤਰਲੋਚਨ ਨਾਮ ਦਾ ਪੰਡਿਤ ਬੈਠਾ ਹੈ। ਉਹਨੇ ਕੀ ਕੀਤਾ, ਸਾਹਮਣੇ ਵਸਤਰ ਦੇ ਉੱਤੇ ਕੁਝ ਮੂਰਤੀਆਂ ਰੱਖੀਆਂ ਤੇ ਮੂਰਤੀਆਂ ਦੇ ਮੂੰਹ ਨਾਲ ਕੁਝ ਭੋਗ ਲਵਾਇਆ, ਪਦਾਰਥ ਦੁੱਧ ਆਦਿਕ ਲਾ ਕਰਕੇ ਮੂਰਤੀਆਂ ਨੂੰ ਵਸਤਰ ਵਿੱਚ ਲਪੇਟ ਕਰਕੇ ਵਾਪਸ ਆਪਣੇ ਘਰ ਨੂੰ ਆ ਗਿਆ। ਦੂਸਰੇ ਦਿਨ ਫਿਰ ਆਪਣੇ ਨਿਯਮ ਨਾਲ ਜਾਂਦਾ ਹੈ। ਭਗਤ ਧੰਨਾ ਜੀ ਕੁਝ ਦਿਨ ਵੇਖਦੇ ਰਹੇ, ਮਨ ਵਿੱਚ ਖਿਆਲ ਆਇਆ ਵੀ ਦੇਖੋ ਕਿੰਨੀ ਇਹਦੇ ਅੰਦਰ ਭਾਵਨਾ ਹੈ, ਕਿਵੇਂ ਮੂਰਤੀਆਂ ਨੂੰ ਭੋਗ ਲਵਾ ਕਰਕੇ ਫਿਰ ਛਕਦਾ ਹੈ ਤੇ ਤਰਲੋਚਨ ਪੰਡਿਤ ਦੇ ਪਾਸ ਆ ਕੇ ਬ੍ਰਾਹਮਣ ਨੂੰ ਪੁੱਛਦੇ ਨੇ, ਪੰਡਿਤ ਸਾਹਿਬ ਜੀ ਇਹ ਤੁਸੀਂ ਕੀ ਕਰਦੇ ਹੋ, ਇਹਨਾਂ ਮੂਰਤੀਆਂ ਦੇ ਮੂੰਹ ਦੇ ਨਾਲ ਕੁਝ ਵਸਤੂ ਲਗਾ ਕੇ ਫਿਰ ਆਪ ਛਕ ਲੈਂਦੇ। ਤਰਲੋਚਨ ਨੇ ਕਿਹਾ, ਕਹਿੰਦੇ ਧੰਨਿਆ ਤੂੰ ਜ਼ਿਮੀਂਦਾਰਾਂ ਦਾ ਬਾਲਕ ਹੈ, ਭੋਲਾ ਤੇਰਾ ਸੁਭਾਅ ਹੈ, ਤੈਨੂੰ ਨਹੀਂ ਪਤਾ ਇਹ ਮੂਰਤੀਆਂ ਨਹੀਂ ਇਹ ਪੱਥਰ ਨਹੀਂ ਇਹ ਠਾਕੁਰ ਹੁੰਦੇ ਨੇ। ਠਾਕੁਰ ਕੀ ਦੇਵੇਗਾ, ਭਗਤ ਜੀ ਨੇ ਸਵਾਲ ਕਰ ਦਿੱਤਾ ਤੇ ਤਰਲੋਚਨ ਕਹਿਣ ਲੱਗੇ ਜੋ ਮੰਗੇਗਾ ਜੋ ਇੱਛਾ ਹੋਵੇਗੀ ਠਾਕੁਰ ਜੀ ਪੂਰੀ ਕਰਨਗੇ। ਤਾਂ ਉੱਥੇ ਹੱਥ ਜੋੜ ਕੇ ਭਗਤ ਜੀ ਨੇ ਕਿਹਾ ਸੀ, ਜੇ ਇੰਨੀ ਤਾਕਤ ਹੈ ਠਾਕੁਰ ਜੀ ਦੇ ਅੰਦਰ ਇੱਕ ਠਾਕੁਰ ਮੈਨੂੰ ਵੀ ਦੇ ਦੇ। ਤਾਂ ਉਸ ਵੇਲੇ ਫਿਰ ਤਰਲੋਚਨ ਇਸ ਬ੍ਰਾਹਮਣ ਨੇ ਭਗਤ ਧੰਨੇ ਦੇ ਪਾਸੋਂ ਕੁਝ ਲਵੇਰੀਆਂ ਗਊਆਂ ਲੈ ਲਈਆਂ, ਕੁਝ ਮਾਇਆ ਲੈ ਲਈ ਤੇ ਘਰ ਦੇ ਵਿੱਚੋਂ ਲਿਆ ਕੇ ਇੱਕ ਚੱਕੀ ਦਾ ਟੁੱਟਿਆ ਹੋਇਆ ਜਿਹੜਾ ਪਊਆ ਪੱਥਰ ਪਿਆ ਸੀ ਵਸਤਰ ਵਿੱਚ ਲਪੇਟ ਕੇ ਭਗਤ ਧੰਨੇ ਨੂੰ ਦੇ ਦਿੱਤਾ। ਨਾਲ ਕੀ ਕਿਹਾ? ਕਹਿੰਦੇ ਧੰਨਿਆ ਮੇਰੇ ਕੋਲ ਤੇ ਛੋਟੇ ਠਾਕੁਰ ਨੇ, ਤੈਨੂੰ ਵੱਡਾ ਠਾਕੁਰ ਦੇਣ ਲੱਗਿਆ। ਜੇ ਇਹਦੀ ਤੂੰ ਤਨ ਮਨ ਧਨ ਕਰਕੇ ਸੇਵਾ ਕਰੇਗਾ, ਜਿਹੜੀ ਇੱਛਾ ਹੋਵੇਗੀ ਪੂਰੀ ਹੋਵੇਗੀ। ਭਗਤ ਜੀ ਉਹਨੂੰ ਲਪੇਟ ਕਰਕੇ, ਭਾਵਨਾ ਸੀ ਮਨ ਦੇ ਅੰਦਰ, ਸਿਰ ਦੇ ਉੱਤੇ ਰੱਖ ਲਿਆ ਪੱਥਰ ਤੇ ਘਰ ਦੇ ਵਿੱਚ ਲੈ ਗਏ। ਘਰ ਵਿੱਚ ਜਾ ਕੇ ਚੌਂਕੀ ਸਜਾ ਲਈ, ਵਸਤਰ ਵਿਛਾ ਕੇ ਉੱਤੇ ਇਹ ਠਾਕੁਰ ਜਿਹੜਾ ਪੱਥਰ ਸੀ ਚੱਕੀ ਦਾ ਪਊਆ ਰੱਖ ਦਿੱਤਾ। ਮਾਤਾ ਨੂੰ ਕਿਹਾ ਪ੍ਰਸ਼ਾਦੇ ਤਿਆਰ ਕਰੋ, ਮੱਖਣ ਪਾ ਕਰਕੇ ਸਾਗ ਵਿੱਚ ਮੱਕੀ ਦੇ ਪ੍ਰਸ਼ਾਦੇ ਤਿਆਰ ਕਰ ਲਏ, ਲੱਸੀ ਤਿਆਰ ਕਰ ਲਈ। ਠਾਕੁਰ ਜੀ ਦੇ ਅੱਗੇ ਚੌਂਕੜੀ ਮਾਰ ਕੇ ਬੈਠ ਗਏ। ਤੇ ਹੁਣ ਭਾਵਨਾ ਸੀ ਮਨ ਦੇ ਅੰਦਰ ਵੀ ਠਾਕੁਰ ਜੀ ਜਦੋਂ ਭੋਗ ਲਾਉਣਗੇ ਉਸ ਤੋਂ ਬਾਅਦ ਹੀ ਮੈਂ ਛਕਾਂਗਾ। ਸਾਧ ਸੰਗਤ ਜੀ, ਸਾਰਾ ਦਿਨ ਲੰਘ ਗਿਆ, ਕਿੱਥੇ ਉਹ ਠਾਕੁਰ ਨੇ ਭੋਗ ਲਾਉਣਾ ਸੀ। ਸਾਰੀ ਰਾਤ ਗੁਜ਼ਰ ਗਈ, ਪ੍ਰਗਟ ਨਾ ਹੋਇਆ ਸਰੂਪ। ਦੂਸਰਾ ਦਿਨ ਗੁਜ਼ਰਿਆ, ਦੂਜੀ ਰਾਤ ਬਤੀਤ ਹੋ ਗਈ। ਕਰਦਿਆਂ ਕਰਦਿਆਂ 7 ਦਿਨ ਤੇ 7 ਰਾਤਾਂ ਲੰਘ ਗਈਆਂ। ਨਾ ਕੋਈ ਅੰਨ ਨਾ ਕੋਈ ਜਲ, ਐਸੇ ਹਠੀ ਭਗਤ ਧੰਨਾ ਜੀ ਉਸੇ ਤਰ੍ਹਾਂ ਬੈਠੇ ਨੇ। ਮਨ ਦੇ ਵਿੱਚ ਬੜੇ ਪਿਆਰ ਦੇ ਨਾਲ ਬੇਨਤੀਆਂ ਕਰਦੇ, ਭਗਵਾਨ ਜੀ ਇਹੋ ਕੁਝ ਹੈ ਘਰ ਦੇ ਅੰਦਰ ਸਾਦਾ ਰੁੱਖਾ ਮਿੱਸਾ ਜੋ ਭੋਜਨ ਛਕਣਾ ਪਵੇਗਾ। ਪਰਮਾਤਮਾ ਨਾਲ ਪਿਆਰ ਵਿੱਚ ਗੱਲਾਂ ਕਰਦਿਆਂ ਕਰਦਿਆਂ ਜਦੋਂ 7 ਦਿਨ ਵੇਖੇ ਵੀ ਭੁੱਖਣ ਭਾਣੇ ਪਰਮਾਤਮਾ ਦਾ ਪਿਆਰਾ ਬੈਠਾ, ਤੇ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਮਿੱਟੀ ਦੇ ਇੱਕ ਕਿਣਕੇ ਕਿਣਕੇ ਵਿੱਚ ਜਿਸ ਦੀ ਜਿਹੜੀ ਕਲਾ ਮੌਜੂਦ ਹੈ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਭਗਤ ਜੀ ਦਾ ਪ੍ਰੇਮ, ਉਹਦੀ ਭਗਤੀ ਵੇਖ ਕਰਕੇ, ਉਹਦੀ ਭਾਵਨਾ ਵੇਖ ਕੇ ਪੱਥਰ ਦੇ ਵਿੱਚੋਂ ਪਰਮਾਤਮਾ ਨੇ ਸਰੂਪ ਪ੍ਰਗਟ ਕੀਤਾ ਆਪਣਾ। ਸਾਹਮਣੇ ਜਦੋਂ ਸਰੂਪ ਪ੍ਰਗਟ ਹੋਇਆ ਤੇ ਭਗਤ ਜੀ ਬੜੇ ਪ੍ਰਸੰਨ ਹੋਏ, ਤੇ ਜਿਸ ਵੇਲੇ ਸਾਧ ਸੰਗ ਤੇ ਭੋਜਨ ਛਕਿਆ ਤੇ ਫਿਰ ਪਰਮਾਤਮਾ ਨੇ ਕਿਹਾ ਸੀ, ਭਗਤ ਧੰਨਾ ਜੀ ਇੰਨੇ ਦਿਨਾਂ ਤੋਂ ਯਾਦ ਕਰਦਾ ਪਿਆ, ਕੀ ਮਨ ਦੀ ਇੱਛਾ ਹੈ, ਕੀ ਕਾਮਨਾ ਰੱਖ ਕਰਕੇ ਮੈਨੂੰ ਯਾਦ ਕੀਤਾ? ਤੇ ਭਗਤ ਜੀ ਨੇ ਉਸ ਵੇਲੇ ਕਿਹਾ ਸੀ, ਕਾਮਨਾ ਕੀ, ਮੈਨੂੰ 7 ਦਿਨ ਹੋ ਗਏ ਭੁੱਖੇ ਬੈਠੇ ਨੂੰ, ਖੇਤੀ ਦਾ ਕਾਰਜ ਪਛੜ ਗਿਆ ਹੈ, ਹੁਣ ਸਾਰਾ ਜਿੰਨਾ ਕਾਰਜ ਮੇਰੀ ਲੇਟ ਕੱਢ ਕੇ ਜਾਓ। ਉੱਥੇ ਪਰਮਾਤਮਾ ਨੂੰ ਦੇਖੋ ਭਗਤ ਧੰਨਾ ਜੀ ਨੇ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਕਹਿ ਦਿੱਤਾ ਸੀ ਖੂਹ ਵੀ ਹੱਕਣਾ ਹੈ, ਹਲ ਵੀ ਚਲਾਉਣਾ, ਗਊਆਂ ਵੀ ਚਾਰਨੀਆਂ ਨੇ। ਇਹ ਸਾਰੇ ਕਰਮ ਜਿਹੜੇ ਪਰਮਾਤਮਾ ਵਾਹਿਗੁਰੂ ਨੇ ਭਗਤ ਧੰਨਾ ਜੀ ਦੇ ਪ੍ਰੇਮ ਵਿੱਚ ਵੱਜੇ ਹੋਇਆਂ ਨੇ ਕੀਤੇ। ਖੇਤ ਵਿੱਚ ਨੱਕੇ ਵੀ ਮੋੜੇ, ਹਲ ਵੀ ਚਲਾਇਆ, ਖੂਹ ਵੀ ਚਲਾਇਆ, ਤੇ ਜਦੋਂ ਸਾਧ ਸੰਗਤ ਪਰਮਾਤਮਾ ਵਾਹਿਗੁਰੂ ਦੇ ਦਰਸ਼ਨ ਪ੍ਰਤੱਖ ਹੋਏ ਤਾਂ ਉਸ ਵੇਲੇ ਭਗਤ ਧੰਨਾ ਜੀ ਦੇ ਮਨ ਦੇ ਅੰਦਰ ਇੰਨਾ ਚਾਅ ਬਣਿਆ, ਦੌੜ ਕਰਕੇ ਇਹ ਤਰਲੋਚਨ ਦੇ ਕੋਲ ਚਲੇ ਗਏ, ਜਿਹਨੇ ਚੱਕੀ ਦਾ ਪਊਆ ਦਿੱਤਾ ਸੀ। ਮੂਰਤੀ ਦੇ ਮੂੰਹ ਨੂੰ ਲਾ ਕੇ ਆਪ ਹੀ ਛਕ ਜਾਂਦਾ ਸੀ, ਕੋਈ ਭਾਵਨਾ ਨਹੀਂ ਸੀ ਅੰਦਰ। ਜਾ ਕੇ ਕਹਿਣ ਲੱਗੇ, ਤਰਲੋਚਨ ਸਾਹਿਬ ਜੀ ਤੁਹਾਡਾ ਕੋਟ ਕੋਟ ਸ਼ੁਕਰਾਨਾ ਧੰਨਵਾਦ ਹੈ, ਤੁਹਾਡੀ ਕਿਰਪਾ ਨਾਲ ਮੈਂ ਠਾਕੁਰ ਜੀ ਪ੍ਰਗਟ ਕਰ ਲਏ ਨੇ। ਹੁਣ ਤਰਲੋਚਨ ਸੋਚਦਾ ਵੀ ਕਿੱਥੋਂ ਠਾਕਰੇ ਨੂੰ ਮਿਲਣਾ ਹੈ, ਉਹ ਤੇ ਮੈਨੂੰ ਨਹੀਂ ਪ੍ਰਗਟ ਹੋਇਆ ਜਿਹੜਾ ਸਰੂਪ ਦੀ ਇਹ ਗੱਲ ਕਰਦਾ ਪਿਆ, ਤੇ ਤਰਲੋਚਨ ਭਗਤ ਜੀ ਦੇ ਨਾਲ ਚੱਲਿਆ ਗਿਆ। ਕਹਿਣ ਲੱਗਿਆ, ਮੈਨੂੰ ਵੀ ਦਿਖਾਓ ਕਿੱਥੇ ਹੈ ਸਰੂਪ, ਕਿਹੜਾ ਸਰੂਪ ਤੂੰ ਪ੍ਰਗਟ ਕੀਤਾ ਹੈ ਇਸ ਠਾਕੁਰ ਤੋਂ। ਤਾਂ ਭਗਤ ਜੀ ਜਿਸ ਵੇਲੇ ਖੇਤ ਵਿੱਚ ਲੈ ਕੇ ਗਏ, ਸਾਹਮਣੇ ਹਲ ਵਾਹੁੰਦਿਆਂ ਹੋਇਆ ਪਰਮਾਤਮਾ ਦਾ ਸਰੂਪ ਦਿਖਾਉਣ ਲੱਗੇ, ਤੇ ਉਹਦੀ ਨਜ਼ਰ ਨਹੀਂ ਸੀ ਤਰਲੋਚਨ ਦੀ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ, ਸਾਨੂੰ ਤੇ ਆਪਣਾ ਆਤਮਾ ਸਰੂਪ ਨਹੀਂ ਪਰਮਾਤਮਾ ਦਾ ਰੂਪ ਨਜ਼ਰੀ ਪੈਂਦਾ, ਪਰਮਾਤਮਾ ਦਾ ਪ੍ਰਤੱਖ ਸਰੂਪ ਕਿੱਥੇ ਵੇਖ ਲਵਾਂਗੇ। ਤੇ ਤਰਲੋਚਨ ਕਹਿੰਦਾ, ਧੰਨਿਆ ਤੈਨੂੰ ਦਿਸਦਾ ਸਰੂਪ ਤੇ ਮੈਨੂੰ ਨਹੀਂ ਦਰਸ਼ਨ ਹੋ ਰਹੇ। ਭਗਤ ਜੀ ਕਹਿੰਦੇ, ਉਹ ਸਾਹਮਣੇ ਹਲ ਵਾਹੁੰਦਾ ਹੈ ਪਰਮਾਤਮਾ, ਹੁਣ ਦੇਖ ਪੰਡਿਤ ਸਾਹਿਬ ਉਹ ਪਰਮਾਤਮਾ ਸਾਂਬਲੀ ਗਊ ਦੇ ਕੋਲ ਜਾ ਕੇ ਖੜ ਗਿਆ, ਹੁਣ ਖੂਹ ਹੱਕਦਾ ਪਿਆ ਪਰਮਾਤਮਾ ਦੇ, ਜਦੋਂ ਵੱਖੋ ਵੱਖਰੇ ਕੰਮ ਗਣਾਏ ਤੇ ਇਹ ਤਰਲੋਚਨ ਭਗਤ ਜੀ ਦੇ ਚਰਨੀ ਡਿੱਗ ਪਿਆ। ਕਹਿੰਦਾ, ਧੰਨਿਆ ਖੂਹ ਵੀ ਚੱਲਦਾ ਹੈ ਦਿਸਦਾ, ਹਲ ਵੀ ਦਿਸ ਰਿਹਾ, ਤੇ ਚਲਾਉਣ ਵਾਲਾ ਕੌਣ ਉਹ ਨਜ਼ਰੀ ਨਹੀਂ ਪੈਂਦਾ ਹੈ। ਫਿਰ ਦੱਸਿਆ ਵੀ ਮੈਂ ਤੇ ਪਖੰਡੀ ਕਰਦਾ ਰਿਹਾ, ਮੈਂ ਕੋਈ ਠਾਕੁਰ ਨਹੀਂ ਪੂਜਿਆ, ਨਾ ਕੋਈ ਠਾਕੁਰ ਦੇ ਦਰਸ਼ਨ ਕੀਤੇ ਨੇ, ਮੈਂ ਤੇਰੇ ਨਾਲ ਛਲ ਕੀਤਾ ਹੈ, ਹੁਣ ਇਸ ਤਰ੍ਹਾਂ ਕਰ ਮੈਨੂੰ ਵੀ ਦਰਸ਼ਨ ਕਰਵਾ ਦੇ। ਤੇ ਪਰਮਾਤਮਾ ਦੇ ਪਾਸ ਭਗਤ ਧੰਨਾ ਜੀ ਨੇ ਕਿਹਾ ਸੀ, ਹੇ ਅਕਾਲ ਪੁਰਖ ਪਰਮਾਤਮਾ, ਜਿਵੇਂ ਮੈਨੂੰ ਦਰਸ਼ਨ ਦਿੱਤੇ ਇਸੇ ਤਰ੍ਹਾਂ ਤਰਲੋਚਨ ਪੰਡਿਤ ਨੂੰ ਵੀ ਦਰਸ਼ਨ ਦੇ ਦਿਓ। ਪਰਮੇਸ਼ਰ ਦੇ ਕੀ ਬਚਨ ਸੀ, ਕਹਿੰਦੇ ਧੰਨਿਆ ਇਹ ਛਲੀਆ ਬੰਦਾ ਹੈ, ਇਹ ਕਪਟੀ ਬੰਦਾ ਹੈ, ਇਹਦੇ ਮਨ ਦੀ ਮੈਲ ਨਹੀਂ ਉਤਰੀ, ਇਹਨੂੰ ਕਿਵੇਂ ਦਰਸ਼ਨ ਹੋ ਜਾਣ। ਤੇ ਭਗਤ ਜੀ ਨੇ ਫਿਰ ਕਿਹਾ, ਪਰਮਾਤਮਾ ਮੇਰੇ ਵਾਸਤੇ ਦਰਸ਼ਨ ਦੇ ਦੇ, ਆਪਣੇ ਪਿਆਰੇ ਦੇ ਵਾਸਤੇ ਦਰਸ਼ਨ ਦੇਣੇ ਪੈਣਗੇ। ਫਿਰ ਉੱਥੇ ਤਰਲੋਚਨ ਨੂੰ ਵੀ ਦਰਸ਼ਨ ਕਰਵਾਏ ਸਨ। ਐਸੇ ਭਗਤ ਧੰਨਾ ਜੀ ਨੇ ਜਦੋਂ ਸਾਧ ਸੰਗਤ ਪਰਮਾਤਮਾ ਦਾ ਸਰੂਪ ਪ੍ਰਗਟ ਕਰ ਲਿਆ, ਤੇ ਫਿਰ ਵਾਹਿਗੁਰੂ ਨੇ ਕਿਹਾ ਸੀ, ਧੰਨਿਆ ਜਿੰਨੇ ਵੀ ਭਗਤਾਂ ਨੇ ਭਗਤੀ ਕੀਤੀ, ਮੇਰਾ ਸਰੂਪ ਸਖਿਆਤ ਕੀਤਾ, ਉਹਨਾਂ ਨੇ ਕੋਈ ਆਰਤੀ ਉਚਾਰਨ ਕਰਕੇ ਕੋਈ ਮੰਗਾਂ ਮੰਗੀਆਂ ਨੇ, ਕੋਈ ਵਡਿਆਈ ਦੇ ਸ਼ਬਦ ਕਹੇ, ਫਿਰ ਉਸ ਤੋਂ ਬਾਅਦ ਕਾਮਨਾਵਾਂ ਰੱਖੀਆਂ ਸ਼ਬਦਾਂ ਦੇ ਵਿੱਚ, ਤੇਰੀ ਮਨ ਦੀ ਕੀ ਕਾਮਨਾ ਤੂੰ ਵੀ ਮੰਗ ਲੈ। ਫਿਰ ਉੱਥੇ ਭਗਤ ਧੰਨਾ ਜੀ ਨੇ ਜਿਹੜੀਆਂ ਦਾਤਾਂ ਅਸੀਂ ਰੋਜ਼ਾਨਾ ਦਿੱਤੀਆਂ ਹੋਈਆਂ ਖਾਂਦੇ, ਇਹ ਧੰਨਾ ਭਗਤ ਸਾਹਿਬ ਨੇ ਸਾਨੂੰ ਲੈ ਕੇ ਦਿੱਤੀਆਂ ਨੇ। ਸ਼ਬਦ ਉਚਾਰਨ ਕੀਤਾ ਉੱਥੇ ਦੇ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਾਂਤੇ, ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਉ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਜਿਹੜੀਆਂ ਰੋਜ਼ਾਨਾ ਵਸਤੂਆਂ ਵਰਤਦੇ ਹਾਂ ਅਸੀਂ ਗ੍ਰਿਸਤੀ ਜੀਵ, ਇਹ ਭਗਤ ਧੰਨੇ ਨੇ ਲੈ ਕਰਕੇ ਦਿੱਤੀਆਂ ਨੇ। ਕਿੰਨੇ ਗੁਰਮੁਖ ਪਿਆਰੇ ਭਾਵਨਾ ਵਾਲੇ ਇਹ ਬਚਨ ਕਿਹਾ ਕਰਦੇ, ਭਾਈ ਜਿਸ ਵੇਲੇ ਕੋਈ ਜ਼ਿਮੀਂਦਾਰ ਹਲ ਜੋੜਨ ਲੱਗਦਾ, ਆਪਣੀ ਫਸਲ ਬੀਜਣ ਲੱਗਦਾ, ਤੇ ਪਹਿਲਾਂ ਅਰਦਾਸ ਬੇਨਤੀ ਪਰਮਾਤਮਾ ਦੇ ਚਰਨਾਂ ਵਿੱਚ ਕਰਕੇ ਭਗਤ ਧੰਨੇ ਦਾ ਇਹ ਸ਼ਬਦ ਪੜ੍ਹ ਕੇ ਫਿਰ ਉਹ ਪੋਰ ਦੇ ਵਿੱਚ ਦਾਣੇ ਘੇਰੇ, ਦੇਖੋ ਕੈਸੀਆਂ ਬਰਕਤਾਂ ਹੋਣਗੀਆਂ। ਕਿਉਂਕਿ ਪਰਮਾਤਮਾ ਵਾਹਿਗੁਰੂ ਮਿਲੈ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ ਸਖਿਆਤ ਹੋ ਕੇ ਪਰਮਾਤਮਾ ਵਾਹਿਗੁਰੂ ਨੇ ਦਰਸ਼ਨ ਦਿੱਤੇ। ਉਸ ਭਗਤ ਧੰਨਾ ਜੀ ਦੀ ਫਿਰ ਪਾਵਨ ਜਿਹੜੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦਰਜ ਕੀਤੀ। ਐਸੇ ਭਗਤ ਧੰਨਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਸਮੁੱਚੀਆਂ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਪਾਵਨ ਗੁਰਬਾਣੀ ਦੀ ਜੋ ਵਿਚਾਰ ਹੈ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ, ਉਸ ਦੇ ਨਾਲ ਕੁਝ ਸਮੇਂ ਵਾਸਤੇ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸੋਰਠ ਰਾਗ ਦੀ ਵਾਰ ਵਿੱਚ ਇਹ ਪਾਵਨ ਪਵਿੱਤਰ ਜੋ ਸ਼ਬਦ ਹੈ, ਜਿੰਨੀਆਂ ਪੌੜੀਆਂ ਨੇ ਇਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹਨ, ਤੇ ਇਸ ਵਿੱਚ ਜਿਹੜਾ ਇਹ ਸਲੋਕ ਆ ਰਿਹਾ ਹੈ, ਇਹ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਲੋਕ ਦਾ ਅੱਖਰੀ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਰੂਪ ਦੀਪ ਪਿੰਗਲ ਦੇ ਅਨੁਸਾਰ ਜਿਹੜਾ ਸਲੋਕ ਛੰਦ ਦੀ ਚਾਲ ਮੰਨਿਆ ਹੈ, ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰ ਰਹੇ ਹਨ।
ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ।
ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਮਨ ਦੀ ਜਿਹੜੀ ਹਾਲਤ ਬਿਆਨ ਕੀਤੀ ਹੈ, ਮਨ ਕੀ ਹੈ, ਇਸ ਨੂੰ ਵਿਦਵਾਨਾਂ ਨੇ ਸੰਕਲਪੋਂ ਵਿਕਲਪੋਂ ਹੀ ਮਨਾ ਕਿਹਾ ਹੈ। ਜਿੰਨੇ ਜੀਵ ਦੇ ਅੰਦਰ ਸੰਕਲਪ ਚੰਗੇ ਖਿਆਲ ਵਿਕਲਪ ਬੁਰੇ ਫੁਰਨੇ ਹਨ, ਇਹ ਚੰਗੇ ਤੇ ਮੰਦੇ ਖਿਆਲਾਂ ਨੂੰ ਪੈਦਾ ਕਰਨ ਵਾਲੀ ਜਿਹੜੀ ਸ਼ਕਤੀ ਹੈ ਅੰਦਰ, ਉਹਨੂੰ ਮਨ ਕਹਿੰਦੇ ਨੇ। ਨਿਆਇ ਮਤ ਵਾਲਿਆਂ ਨੇ ਇਸ ਮਨ ਨੂੰ ਗਿਆਰਵਾਂ ਇੰਦਰੀਆ ਵੀ ਮੰਨਿਆ। ਦਸ ਇੰਦਰੀਏ ਜਿਹੜੇ ਸਾਡੇ ਸਰੀਰ ਦੇ ਨਾਲ ਪੰਜ ਗਿਆਨ ਪੰਜ ਕਰਮ ਇੰਦਰੀਏ ਨੇ, ਅਤੇ ਇਸ ਲਈ ਇਹ ਜਿਹੜਾ ਸਾਡੇ ਕਰਮ ਅਤੇ ਗਿਆਨ ਇੰਦਰੀਏ ਨੇ ਇਹ ਮਨ ਦੇ ਕਰਕੇ ਚੱਲਦੇ ਨੇ। ਹੱਥ ਵੀ ਤਾਂ ਕੰਮ ਕਰਦੇ ਜੇ ਬੰਦੇ ਦਾ ਮਨ ਕਰੇਗਾ, ਪੈਰ ਤਾਂ ਲੈ ਕੇ ਤੁਰਦੇ ਜੇ ਮਨ ਸਹਿਮਤ ਹੋਵੇਗਾ, ਜਵਾਨ ਤਾਂ ਬੋਲਦੀ ਜੇ ਮਨ ਕਰੇਗਾ। ਮਨ ਕਰਕੇ ਹੀ ਸਾਰੇ ਗਿਆਨ ਕਰਮ ਇੰਦਰੀ ਹਰਕਤ ਵਿੱਚ ਆਉਂਦੇ ਨੇ। ਇਸ ਲਈ ਇਹਨਾਂ ਦਸਾਂ ਇੰਦਰੀਆਂ ਦੇ ਵਿਚਕਾਰ ਜਿਹੜੀ ਸ਼ਕਤੀ ਕੰਮ ਕਰਦੀ ਉਹਨੂੰ ਮਨ ਕਹਿੰਦੇ ਨੇ। ਇਹ ਮਨ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਕੈਸਾ ਹੈ, ਇਸ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇਸ ਮਨ ਨੂੰ ਬਹੁਤ ਜ਼ਿਆਦਾ ਜਿਹੜੀ ਜਨਮਾਂ ਜਨਮਾਂਤਰਾਂ ਦੀ, ਪਾਪਾਂ ਦੀ, ਵਿਕਾਰਾਂ ਦੀ, ਵਿਸ਼ਿਆਂ ਦੀ ਇਹ ਮੈਲ ਲੱਗੀ ਹੋਈ ਹੈ। ਜੇ ਕੋਈ ਕਹੇ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਕਿਸ ਤਰ੍ਹਾਂ ਲੱਗ ਗਈ, ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਅਸੀਂ ਪੜ੍ਹਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਇਹ ਸਾਰੀਆਂ ਜੂਨਾਂ ਦੇ ਵਿੱਚੋਂ ਜੀਵ ਲੰਘ ਕੇ ਆਇਆ ਹੈ। ਇਸ ਲਈ ਇੱਕ ਇੱਕ ਜਨਮ ਕਰਕੇ ਜੇ ਨਜ਼ਰ ਮਾਰ ਕੇ ਵੇਖਣਾ ਕਰਾਂਗੇ ਤਾਂ ਅਨੇਕਾਂ ਜਨਮਾਂ ਜਨਮਾਂਤਰਾਂ ਦੀ ਇਸ ਜੀਵ ਨੂੰ ਪਾਪਾਂ ਵਿਕਾਰਾਂ ਅਤੇ ਵਿਸ਼ਿਆਂ ਦੀ ਜਿਹੜੀ ਮਨ ਦੇ ਪ੍ਰਤੀ ਮੈਲ ਲੱਗੀ ਹੋਈ ਹੈ।
ਕਾਲਾ ਹੋਆ ਸਿਆ ਹੋ,
ਮਨ ਨੂੰ ਕਿੰਨੀ ਮੈਲ ਲੱਗ ਗਈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਸਿਆਹ ਕਾਲਾ ਕੋਈ ਵਸਤਰ ਹੋਵੇ, ਉਹਨੂੰ ਧੋਈ ਚੱਲੋ, ਜਿੰਨਾ ਮਰਜ਼ੀ ਕੁੱਟੀ ਚੱਲੋ, ਸਾਬਣ ਸੋਡਾ ਲਾ ਕੇ ਸਾਫ਼ ਕਰੀ ਚੱਲੋ, ਉਹ ਕਦੇ ਫਿਰ ਉਜਲਾ ਨਹੀਂ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਸਿਆਹ ਕਾਲਾ ਹੈ, ਇੰਨੇ ਪਾਪ ਜੀਵ ਨੇ ਕੀਤੇ ਹੋਏ ਨੇ। ਕਈ ਵਾਰੀ ਜੀਵ ਸੋਚਦਾ ਵੀ ਕੋਈ ਕਰਮ ਇਸ ਤਰ੍ਹਾਂ ਦਾ ਜ਼ਿੰਦਗੀ ਵਿੱਚ ਕੀਤਾ ਨਹੀਂ ਹੈ ਜਿਹਦੇ ਸਦਕਾ ਏਡਾ ਵੱਡਾ ਕੋਈ ਮੈਨੂੰ ਇਹ ਜਿਹੜਾ ਫਲ ਮਿਲ ਰਿਹਾ, ਕੋਈ ਦੁੱਖ ਪ੍ਰਾਪਤ ਹੋ ਰਿਹਾ ਹੈ। ਇਹ ਆ ਜਨਮ ਦੀਆਂ ਗੱਲਾਂ ਕਰਦਾ, ਤੇ ਸਾਧ ਸੰਗਤ ਜਿਹੜੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਨੇ ਉਹ ਸੰਚਿਤ ਸਾਡੇ ਜਮ੍ਹਾਂ ਪਏ ਨੇ ਖਾਤੇ ਵਿੱਚ। ਉਹ ਖਤਮ ਕਦੋਂ ਹੋਣਗੇ? ਹੁਣ ਮਨੁੱਖਾ ਜਨਮ ਸਾਡੇ ਕੋਲ ਹੈ, ਇਸ ਜਨਮ ਦੇ ਅੰਦਰ ਪਿਛਲੇ ਕਰਮਾਂ ਨੂੰ ਮੇਟ ਸਕਦੇ ਹਾਂ। ਕਿਵੇਂ ਮੇਟੇ ਜਾ ਸਕਦੇ ਨੇ? ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦੇ ਸ਼ਬਦ ਦੀ ਕਮਾਈ ਕਰੇ, ਅਭਿਆਸ ਕਰੇ ਜ਼ਿੰਦਗੀ ਵਿੱਚ, ਤੇ ਫਿਰ ਕਰੋੜਾਂ ਕਰਮ ਜੀਵ ਦੇ ਕੱਟੇ ਜਾ ਸਕਦੇ ਨੇ। ਸ਼ਬਦ ਦੇ ਅਭਿਆਸ ਬਿਨਾਂ, ਕਮਾਈ ਤੋਂ ਬਿਨਾਂ ਪਿਛਲੇ ਜਨਮ ਜਿਹੜੇ ਨੇ ਕੀਤੇ ਕਰਮ ਉਹ ਵੀ ਨਹੀਂ ਨਿਬੜਦੇ, ਤੇ ਅੱਗੇ ਜਿਹੜੇ ਕਰੀ ਜਾਂਦਾ, ਤੇ ਇਹ ਸਾਧ ਸੰਗਤ ਅਗਲੀਆਂ ਜਨਮਾਂ ਦੇ ਵਿੱਚ ਜਾ ਕੇ ਫਲ ਭੋਗਣ ਦੇ ਵਾਸਤੇ ਬੀਜ ਬੀਜੀ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜਾ ਸਾਡਾ ਮਨ ਹੈ, ਤੇ ਇਹ ਕਦੇ ਵੀ ਸਾਧ ਸੰਗਤ ਜੀ ਟਿਕਦਾ ਨਹੀਂ ਹੈ। ਅੱਜ ਇਹ ਮਨੁੱਖਾ ਜਨਮ ਦੇ ਵਿੱਚ ਹੈ, ਪਿਛਲੇ ਜਨਮ ਦੇ ਵਿੱਚ ਕੋਈ ਹੋਰ ਜੂਨੀ ਅੰਦਰ ਮਨ ਘੁੰਮਦਾ ਸੀ, ਅੱਗੇ ਹੋਰ ਜੂਨੀ ਪ੍ਰਾਪਤ ਹੋ ਜਾਣੀ, ਮਨ ਨੇ ਉੱਥੇ ਚਲੇ ਜਾਣਾ। ਅਸੀਂ ਕਹਿ ਦਿੰਦੇ ਵੀ ਜਿਹੜੀਆਂ ਐਸੀਆਂ ਕੁਝ ਗੁਪਤ ਰੂਹਾਂ ਹਨ ਜੀ, ਉਹ ਤੰਗ ਕਰਦੀਆਂ ਨੇ, ਉਹ ਕੇਵਲ ਪ੍ਰੇਤ ਕੋਲ, ਭੂਤਾਂ ਦੇ ਕੋਲ ਮਨ ਹੁੰਦੇ ਨੇ, ਉਹਨਾਂ ਕੋਲ ਤਨ ਨਹੀਂ ਹੁੰਦਾ। ਇਸ ਲਈ ਇਹ ਜਿਹੜੇ ਮਨ ਦੀ ਚਾਲ ਬੜੀ ਤੇਜ਼ੀ ਵਾਲੀ ਹੈ, ਇਹ ਸੱਤ ਸਮੁੰਦਰ ਇੱਕ ਖਿਨ ਵਿੱਚ ਹੀ ਲੰਘ ਜਾਂਦਾ ਫੁਰਨੇ ਦੇ ਨਾਲ, ਏਡੀ ਤੇਜ਼ੀ ਵਾਲਾ ਇਹ ਮਨ ਹੈ। ਇਸ ਨੂੰ ਜਨਮਾਂ ਜਨਮਾਂਤਰਾਂ ਦੀ, ਸਤਿਗੁਰੂ ਕਹਿੰਦੇ ਪਾਪਾਂ ਦੀ, ਵਿਕਾਰਾਂ ਦੀ, ਵਿਸ਼ਿਆਂ ਦੀ ਮੈਲ ਲੱਗੀ, ਇਹ ਸਿਆਹ ਕਾਲਾ ਹੋਇਆ, ਬਹੁਤ ਹੀ ਗਾੜੀ ਮੈਲ ਦੇ ਨਾਲ ਇਹ ਮਿਸ਼ਰਤ ਹੋਇਆ ਹੈ।
ਹੰਨਲੀ ਧੋਤੀ ਉਜਲੀ ਨਾ ਹੋਵਈ।
ਬੜਾ ਸੋਹਣਾ ਪ੍ਰਮਾਣ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਕਿ ਖੰਨਲੀ ਧੋਤੀ ਉਜਲੀ ਨਾ ਹੋਵਈ। ਖੰਨਲੀ ਕਹਿੰਦੇ ਨੇ ਜਿਹੜੀ ਕੋਈ ਕੋਲੂ ਨੂੰ ਸਾਫ਼ ਕਰਨ ਵਾਲੀ ਤੇਲੀ ਦੀ ਲੀਰ ਹੁੰਦੀ, ਵਸਤਰ ਹੁੰਦਾ, ਉਹਦੇ ਵਿੱਚ ਤੇਲ ਦੀ ਥੰਧਿਆਈ ਹੁੰਦੀ ਹੈ। ਮਿੱਟੀ ਆਵੇ, ਕੋਈ ਘੱਟਾ ਉੱਡ ਕੇ ਆ ਜਾਵੇ, ਮੈਲ ਕੁਚੈਲ ਸਭ ਕੁਝ ਉਹਦੇ ਵਿੱਚ ਹੀ ਸਮਾਈ ਜਾਂਦਾ, ਤੇਲ ਦੀ ਥੰਧਿਆਈ ਕਰਕੇ ਉਹਦੇ ਵਿੱਚ ਮਿੱਟੀ ਘੱਟਾ ਮੈਲ ਕੁਚੈਲ ਸਭ ਕੁਝ ਜਦੋਂ ਸਮਾ ਜਾਂਦਾ ਤੇ ਉਹ ਸਾਧ ਸੰਗਤ ਜੀ ਇੱਕ ਬਹੁਤ ਗਾੜੀ ਉਹਨੂੰ ਮੈਲ ਆ ਕਰਕੇ ਚਿੰਬੜ ਜਾਂਦੀ ਹੈ। ਉਹ ਫਿਰ ਵਸਤਰ ਦਾ ਲੀਰ ਦਾ ਜਿਹੜਾ ਰੰਗ ਰੂਪ ਵੀ ਸਾਰਾ ਬਦਲ ਜਾਂਦਾ ਉਹਨੂੰ ਖਨਲੀ ਕਹਿੰਦੇ ਨੇ। ਜੇ ਉਹਨੂੰ ਕੱਲਾ ਸਾਬਣ ਲਾ ਕਰਕੇ ਜਾਂ ਪਾਣੀ ਵਿੱਚ ਪਾ ਕਰਕੇ ਧੋਤੀ ਧੋਣਾ ਕਰਾਂਗੇ ਉਜਲੀ ਨਾ ਹੋਵੇ ਤਾਂ ਉਹ ਸਾਫ ਨਹੀਂ ਹੁੰਦੀ ਹੈ।
ਜੇ ਸੌ ਧੋਵਣ ਪਾਹੋ,
ਜੇ ਬੰਦਾ ਇੱਕ ਵਾਰੀ ਛੱਡ ਕੇ ਸੌ ਵਾਰੀ ਵੀ ਉਹਨੂੰ ਧੋ ਪਾ ਦੇਣਾ ਕਰੇ, ਜਿੰਨਾ ਪਾਣੀ ਪਾਵੇਗਾ ਜਿੰਨਾ ਸਾਬਣ ਲਾਵੇਗਾ ਉਹਦੇ ਵਿੱਚ ਹੀ ਜੰਮੀ ਜਾਵੇਗਾ। ਸੋਡਾ ਪਾਵਾਂਗੇ ਉਹ ਵੀ ਵਿੱਚ ਹੀ ਜੰਮ ਜਾਣਾ। ਫਿਰ ਉਹਨੂੰ ਸਾਧਨ ਕਰਨੇ ਪੈਣਗੇ। ਪਹਿਲਾਂ ਭੱਠੀ ਦੇ ਵਿੱਚ ਅੱਗ ਬਾਲਣੀ ਪਵੇਗੀ, ਉਹਦੇ ਉੱਪਰ ਕੋਈ ਬਰਤਨ ਰੱਖ ਕੇ ਪਾਣੀ ਪਾਉਣਾ ਪਵੇਗਾ, ਫਿਰ ਗਰਮ ਹੋਵੇਗਾ, ਉਹਦੇ ਵਿੱਚ ਕੋਈ ਫਿਰ ਸਾਬਣ ਸੋਡਾ ਸਰਫ ਆਦਿਕ ਉਬਲਦੇ ਪਾਣੀ ਵਿੱਚ ਪਾ ਕੇ ਫਿਰ ਉਹ ਵਸਤਰ ਉਹਦੇ ਵਿੱਚ ਸੁੱਟਿਆ ਜਾਵੇਗਾ। ਫਿਰ ਬਾਹਰ ਕੱਢ ਕੇ ਥਾਪੀਆਂ ਨਾਲ ਮੁੱਕੀਆਂ ਨਾਲ ਕੁੱਟ ਕੇ ਝਲੱਬੇ ਦੇ ਕਰਕੇ ਹੌਲੀ ਹੌਲੀ ਫਿਰ ਉਹਦੀ ਜਿਹੜੀ ਮੈਲ ਲੈਂਦੀ ਹੈ। ਖਨਲੀ ਨੂੰ ਸਾਫ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇੰਨੇ ਸਾਧਨ ਜੇ ਕੋਈ ਕਰੇਗਾ ਤਾਂ ਉਹਦੀ ਮੈਲ ਜਾਵੇਗੀ। ਇੱਧਰ ਸਾਡਾ ਜਿਹੜਾ ਮਨ ਹੈ ਇਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਸਤਿਗੁਰੂ ਕਹਿੰਦੇ ਲੱਗੀ ਹੋਈ ਹੈ। ਖਨਲੀ ਦੇ ਵਾਂਗ ਇਸ ਦੇ ਵਿੱਚ ਇੰਨੇ ਵਿਕਾਰ ਤੇ ਇੰਨੇ ਪਾਪ ਇੰਨੇ ਆ ਕਰਕੇ ਸਾਂਚਿਤ ਹੋ ਗਏ ਨੇ, ਇਹ ਕੱਢਣੇ ਬੜੇ ਮੁਸ਼ਕਲ ਹਨ। ਫਿਰ ਸਾਧਨ ਕੀ ਕਰੇਗਾ? ਜੀਵ ਸਾਧ ਸੰਗਤ ਦੀ ਭੱਠੀ ਤੇ ਜਾਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲੱਕੜਾਂ ਉਹਦੇ ਵਿੱਚ ਡਾਹ ਦੇਵੇ, ਬ੍ਰਹਮ ਗਿਆਨ ਦੀ ਅਗਨੀ ਬਾਲ ਦੇਵੇ ਤੇ ਫਿਰ ਉਸ ਦੇ ਉੱਪਰ ਜਿਹੜਾ ਸਰੀਰ ਰੂਪੀ ਆਪਣਾ ਬਰਤਨ ਕਟੋਰਾ ਰੱਖੇ ਇਹਦੇ ਵਿੱਚ ਪ੍ਰੇਮ ਦਾ ਜਿਹੜਾ ਜਲ ਪਾਵੇ, ਨਾਮ ਦਾ ਸੋਡਾ ਨਾਮ ਦੀ ਸਰਫ ਪਾਵੇਗਾ ਤੇ ਫਿਰ ਜਪ ਤਪ ਦੇ ਝਲੱਬੇ ਦੇਵੇਗਾ ਇਸ ਮਨ ਦੇ ਤਾਂ ਹੀ, ਫਿਰ ਕਿਤੇ ਹੌਲੀ ਹੌਲੀ ਜਾ ਕੇ ਮਨ ਉਜਲਾ ਹੋਵੇਗਾ। ਖਨਲੀ ਧੋਤੀ ਉਜਲੀ ਨਾ ਹੋਵੇ, ਇਸੇ ਤਰ੍ਹਾਂ ਖਨਲੀ ਦੀ ਨਿਆਈ ਸਾਡੀ ਬੁੱਧੀ ਹੈ। ਜਿਹੜੀ ਜੀਵ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੋਈ, ਇਸ ਦੇ ਅੰਦਰ ਜਿਹੜੇ ਕੋਈ ਜੀਵ ਦੀ ਬੁੱਧੀ ਵਿੱਚ ਐਸਾ ਪਰਿਵਾਰਾਂ ਦਾ ਮੋਹ ਹੈ, ਪ੍ਰੇਮ ਬਣਿਆ ਹੋਇਆ ਸੰਬੰਧੀਆਂ ਦਾ, ਤੇ ਇਹ ਸਾਧ ਸੰਗਤ ਜੀ ਐਸੀ ਜਿਹੜੀ ਇਹਦੇ ਵਿੱਚ ਮੈਲ ਆ ਕਰਕੇ ਸਮਾਈ ਹੋਈ ਹੈ, ਤੇ ਫਿਰ ਉਹਨੂੰ ਉਜਲੀ ਕਰਨ ਦੇ ਵਾਸਤੇ ਫਿਰ ਕੀ ਕਰਨਾ ਕਰੇ? ਤੇ ਜੇਕਰ ਕੱਲਾ ਪਾਣੀ ਪਾਈ ਜਾਵੇ, ਜੀਵ ਕੱਲਾ ਇਸ਼ਨਾਨ ਕਰੀ ਜਾਵੇ, ਨਹਾਈ ਜਾਵੇ, ਜੀ ਮੇਰੀ ਬੁੱਧੀ ਪਵਿੱਤਰ ਹੋ ਜਾਵੇਗੀ? ਨਹਾਉਣ ਦੇ ਨਾਲ ਬੁੱਧੀ ਪਵਿੱਤਰ ਨਹੀਂ ਹੋਣੀ। ਜੇ ਸੌ ਧੋਵਣ ਪਾਹੋ, ਜੇ ਸੌ ਵਾਰੀ ਵੀ ਨਹਾ ਲਵੇ ਤਾਂ ਵੀ ਜਿਹੜੀ ਬੁੱਧੀ ਦੀ ਮੈਲ ਨਹੀਂ ਲੈਂਦੀ ਹੈ। ਇਹ ਜਪ ਤਪ ਕਮਾਈ ਦੇ ਨਾਲ, ਬੰਦਗੀ ਦੇ ਨਾਲ, ਜਿਵੇਂ ਭਗਤਾਂ ਨੇ ਭਗਤੀਆਂ ਕੀਤੀਆਂ ਪਰਮਾਤਮਾ ਵਾਹਿਗੁਰੂ ਜੀ ਦੀਆਂ, ਮਨ ਦੇ ਜਿਹੜੇ ਸੰਕਲਪ ਵਿਕਲਪ ਸ਼ਾਂਤ ਹੋ ਗਏ, ਫਿਰ ਟਿਕੇ ਹੋਏ ਮਨ ਵਿੱਚੋਂ ਜਿਹੜੀ ਆਵਾਜ਼ ਆਈ ਉਹ ਰੱਬੀ ਆਵਾਜ਼ ਨਿਕਲੀ ਹੈ। ਇਉਂ ਸਾਧਨ ਕਰਦਿਆਂ ਕਰਦਿਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਤੇਰੀ ਬੁੱਧੀ ਹੈ ਤੇ ਇਹ ਉਜਲੀ ਹੋ ਸਕਦੀ ਹੈ। ਜੇਕਰ ਇਹ ਜੀਵ ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੌ ਧੋਵਣ ਪਾਹੋ, ਸੌ ਵਾਰੀ ਵੀ ਖਨਲੀ ਲੀਰ ਨੂੰ ਧੋਣਾ ਪਾਈਏ ਧੋਣਾ ਕਰੀਏ ਤੇ ਤਾਂ ਵੀ ਉਜਲੀ ਨਹੀਂ ਹੁੰਦੀ। ਇਉਂ ਜਿਹੜੀ ਬੁੱਧੀ ਹੈ ਇਸ ਦੇ ਅੰਦਰ ਮੋਹ ਆਦਿਕ ਦੀ, ਵਿਕਾਰਾਂ ਦੀ, ਵਿਸ਼ਿਆਂ ਦੀ ਮੈਲ ਵਸੀ ਹੋਈ ਹੈ। ਕੇਵਲ ਪਾਣੀ ਦੇ ਨਾਲ ਜਾਂ ਕੋਈ ਐਸੇ ਸਕਾਮ ਕਰਮ ਕਰਕੇ ਕਹੇ ਬੁੱਧੀ ਉਜਲੀ ਹੋ ਜਾਵੇਗੀ? ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬੁੱਧੀ ਦੀ ਮੈਲ ਨਹੀਂ ਲਹੇਗੀ।
ਗੁਰ ਪ੍ਰਸਾਦੀ ਜੀਵਤ ਮਰੈ,
ਜੇਕਰ ਇਹ ਗੁਰੂ ਦਾ ਪਿਆਰਾ ਗੁਰੂ ਦੀ ਪ੍ਰਸਾਦੀ ਕਿਰਪਾ ਦਾ ਪਾਤਰ ਬਣ ਜਾਵੇ, ਗੁਰੂ ਦੀ ਬਖਸ਼ਿਸ਼ ਲੈ ਲਵੇ, ਫਿਰ ਜੀਵਤ ਭਾਵ ਤੋਂ ਮਰ ਜਾਵੇ। ਜੀਵਤ ਭਾਵ ਕੀ ਹੈ? ਜਿਹੜੀ ਹੰਗਤਾ ਚੁੱਕੀ ਫਿਰਦਾ ਜੀਵ ਮੈਂ ਮੇਰੀ ਦੇ ਵਿੱਚ ਲੱਗਿਆ ਹੋਇਆ, ਇਸ ਵੱਲੋਂ ਜਿਹੜਾ ਜੀਵ ਇਹ ਮਰ ਜਾਵੇ, ਇਹ ਖਤਮ ਕਰ ਦੇਵੇ। ਗੁਰੂ ਦੀ ਕਿਰਪਾ ਨਾਲ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ, ਭਾਵ ਕੇ ਨਿਰਮਾਣਤਾ ਦੇ ਵਿੱਚ ਆ ਜਾਂਦਾ ਹੈ।
ਉਲਟੀ ਹੋਵੇ ਮਤ ਬਦਲਾਹੋ,
ਉਸ ਗੁਰੂ ਪਿਆਰੇ ਦੀ ਜਿਹੜੀ ਮਤ ਹੈ ਇਹ ਉਲਟੀ ਹੋ ਜਾਂਦੀ। ਉਲਟਦੀ ਕਿੱਧਰੋਂ ਹੈ? ਵਿਕਾਰਾਂ ਦੇ ਵੱਲੋਂ ਉਲਟ ਜਾਂਦੀ ਹੈ। ਤੇ ਬਦਲਾਹੋ ਦਾ ਅਰਥ ਬਦਲ ਕਰਕੇ ਸਤਸੰਗੀ ਬਣ ਜਾਂਦਾ। क्योंकि जदों सत संगत दे विच आवेगा आटोमैटिक ही बकारां दे वलों जिहड़ी मत उल्ट जांदी बदला जांदी पलट जांदी है गुरु की कृपा दे नाल ही सब कुछ प्राप्त है। जे गुरु की प्रसादी कृपा मिल जावे जीवत भाव तो जीव जिहड़ा मर जांदा एदी बकारां वलों मत उल्ट करके सत संगत दे वल नूं बदल जांदी तुर पैंदी है।
नानक मैल ना लगई
गरीब नवाज धन श्री गुरु अमरदास महाराज सानूं सिखिया बख्शदे ने कि इस प्रकार जिहड़ा जीव नूं फिर आके पापां दी बकारां दी विशियां दी किसे प्रकार दी राग द्वैख आदक दी मैल नहीं लगदी है।
ना फिर जोनी पाहो
ना फिर ओह मुड़ करके जीव किसे जोनिया दे विच पाहो पाया जांदा है। जिवें असी जीव जम जम मरे मरे फिर जमे बहुत सजाए पाया देस लमे एक जन्म दे विचों जीव अपनी उमरा भो के तुर जांदा ते अगला जन्म फिर तैयार है ते कदे जामदा है कदे मरदा ए चक्कर नहीं मिटदा है। जिस वेले गुरु दी प्रसादी किरपा वरत जांदी ना कोई मैल आके लगदी है जीव नू ना फिर मुड़ मुड़ के जूना विच पाया जांदा।
महला तीजा
तीसरे पातशाह धन गुरु अमरदास महाराज बख्शिश कर रहे हन।
चाहो जुगी काल काली कांडी
जेड़े ए चार युग हन सत युग त्रेता द्वापर कल युग इन्हां चारां युगां दे अंदर ही जिहड़ी कल काली कांडी ते कल युग दा जिहड़ा समां है ते इहदी जिन्नी किरिया है कल युग दी काली ए पापां वाली कांडी कही जांदी है क्योंकि ए जिहड़े पाप हन जीव इन्ने इस प्रकार बजर ते समान पापां दे विच आ के मिल गया ए जीव जेड़ा है कलयुग दे प्रभाव हेठ आके समान ते बजर पाप दी समर्था समझण दी भी नहीं रखदा है। कलयुग दे समय अंदर सतगुरु पातशाह कहिंदे ए चारे युगां दे विचों कलयुग दा जेड़ा समा है एदी सारी किरिया पापां वाली काली कही जांदी है।
एक उत्तम पदवी इस युग माहे
जिथे कलयुग दे अंदर जीव पाप करदे ने उथे एदे विच एक ऐसी जेड़ी उत्तम सारियां तो उची पदवी कहिए जेड़ी अवस्था है ओ कलयुग दे अंदर जीव नूं प्राप्त भी हुंदी है। कलयुग इन्ना माड़ा भी नहीं है क्योंकि एह कर करे सो एह कर पाए कोई ना पकड़िए किसे थाए। सतयुग दे अंदर जदों एक पाप करदा सी सारे देश नूं भुगतना पैंदा सी ते जदों त्रेते दे अंदर पाप करना ते उह सारी नगरी भुगतदी सी। द्वापर दे विच आके एक बंदा पाप करदा उहदियां सारियां कुलां नूं भुगतना पैंदा सी। कलयुग दे अंदर जेड़ा जीव करदा ओनू अपनी कीती दा फल आप ही भुगतना पैंदा है। इसलिए कलयुग दा समा बड़ा चंगा भी है। सतगुरु पातशाह ने इसे लई कहा जे चारे युगां दे विच कलयुग दी किरिया काली पापां वाली कही जांदी है तां भाई एदे अंदर एक उत्तम जेड़ी पदवी उची अवस्था है ओह भी है। ਉਹ ਕਿਹੜੀ ਹੈ ਅਵਸਥਾ ਅਗਲੀ ਪੰਕਤੀ ਵਿੱਚ ਸਤਿਗੁਰੂ ਜ਼ਿਕਰ ਕਰਦੇ ਹਨ।
ਗੁਰਮੁਖ ਹਰ ਕੀਰਤ ਫਲ ਪਾਈਐ
ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕਰਕੇ ਜਿਹੜਾ ਗੁਰਮੁਖ ਬਣ ਗਿਆ ਗੁਰਮੁਖ ਬਣ ਕਰਕੇ ਹਰੀ ਪਰਮਾਤਮਾ ਦੀ ਕੀਰਤੀ ਕਰੇ ਕਲਯੁਗ ਦੇ ਅੰਦਰ अब कलू आयो रे एक नाम बोवो बोवो ते कलयुग दे समय दे अंदर जेड़ा है परमात्मा दी कीर्ति प्रधान मन्नी है। बाकी युगां दे अंदर सत युग सत त्रेता जगी द्वापर पूजा चार तीनों युग तीनों दिड़े कल केवल नाम आधार कलयुग दे अंदर केवल परमात्मा दे नाम दा आधार आसरा है। इसलिए सतगुरु कहिंदे गुरमुख बन के गुरु दी सिख्या ते चल के जेड़े हरी परमात्मा दी कीर्ति करदे ने कलयुग दे समय विच ते उन्हां नूं मिलदा कि सतगुरु कहिंदे फल पाईए ओ ब्रह्म ज्ञान दा फल पा लैंदे ने परमात्मा वाहिगुरु जी दे दर्शना दा फल पा लेंदे, जिवें भगत धन्ना जी ने सख्यात रूप दे विच दर्शन पाए परमात्मा दे। जे कलयुग दे समय अंदर कोई कीर्ति करेगा गुरमुख बन के ब्रह्म ज्ञान दा फल पा लवेगा।
जिन को हर लिख पाहे।
महाराज ए वस्तु मिलदी किनू है, ऐसी अवस्था बनदी किस दी है? ता श्री गुरु अमरदास महाराज साहिब जी उचारण करदे सिखिया दे रहे ने। सतगुरु पातशाह कहिंदे जिन को हर लिख पाहे, जिन्हां दे मस्तक दे अंदर हरी परमात्मा वाहिगुरु जी ने धुरों अपने मस्तक दे लेख लिख के पा दिते ने। परमात्मा लेख लिखदा है, पौंदा है जीव दे मत्थे ते, परंतु पवाउण वाली जीव दी वासना हुंदी है। हुण चंगे किसे दे कर्म ने, बंदा कहे जी फलाने दे चंगे कर्म लिखते परमात्मा ने, मेरे माड़े कर्म मत्थे विच लिख दिते ने। परमात्मा लिखदा है जैसी कलम बुढ़ी है मस्तक, तैसी जीअड़े पास। कलम चलदी परमात्मा दी अगम्मी हुक्म दे नाल, ते चलदी है साडी वासना दे अनुसार। जित लागो मन वासना अंत साई प्रगटानी, ते जिस तरह दी वासना लेके जीव शरीर तो जांदा, ते अगले फिर मत्थे दे कर्म दी वासना अनुसार लिखे जांदे ने। इसलिए सतगुरु पातशाह सानू सिख्या देंदे ने, भाई जिन्हां दे हरी परमात्मा ने मस्तक दे लेख लिख के पा दिते तेरी वासना अनुसार, उन्हां नू ऐसी उच्ची अवस्था प्राप्त हो जांदी है।
नानक गुर प्रसादी अनदिन भगत हर उचरै।
गुरु दी प्रसादी जदों किरपा हो जांदी जीव दे उपर, फिर रात दिन 24 घंटे 8 पहर परमात्मा वाहिगुरु दी प्रेमा भगती नू उचारण दे योग बन जांदा है जीव।
हर भगती माहे समाहे।
फिर भगती करदा करदा परमात्मा वाहिगुरु जी दे सरूप दे विच ही समाहे समा जांदा। भगती करके क्यों समाई दा? भगती भी इस्त्री वाचक है, ते परमात्मा वाहिगुरु दी पैदा कीती माया भी इस्त्री वाचक है। जिन्हां कोल परमात्मा वाहिगुरु दी भगती है, उन्हां ते माया दा प्रभाव नहीं पैंदा। इसलिए भगती करनी जरूरी है परमात्मा दी। भगती करके वाहिगुरु दे विच ओह समा जांदा, लीन हो जांदा।
पौड़ी
अगे श्री गुरु रामदास महाराज साहिब जी पौड़ी दे द्वारा सिखिया दे रहे हन।
हर हर मेल साध जन संगत।
हे हरियां करन वाले हरी परमात्मा, हर एक जीव दे पापा दे हारक परमेश्वर जी, सानू साध जेड़े साधना करन वाले जन गुरु दे प्यारे सिख हन, जेड़े आप दी सिख्या ते चल के मन नू जिन्हां ने साध्या होया, उन्हां दी संगत विच सानू मलाप करवा दियो, मेल देना करो।
मुख बोली हर हर भली बाण।
संगत दे विच्चों की मिलदा है जीव नू? मुख दे विच्चों जेड़ी परमात्मा वाहिगुरु जी दी भली श्रेष्ठ बाण बाणी है, ये बोलन वास्ते मिलदी है। संगत दे विच वाहिगुरु गुर मंत्र जपिया जपाया जांदा, मूल मंत्र दा अभ्यास करवाया जांदा, गुरबाणी जेड़ी है संगत मिल करके जदों पढ़दी है। हे अकाल पुरख परमात्मा वाहिगुरु जी, ऐसी कृपा करो, साधु श्रेष्ठ महात्मा दी संगत दे दियो, उन्हां नाल मिलके मुख दे नाल अपने मूंह दे द्वारा आप दी पवित्र पावन बाणी नू मैं उचारण वाला बखता बन जावा।
हर गुण गावा हर नित चावा।
परमात्मा जी आप दे जेड़े गुण हन, उन्हां नू हमेशा वास्ते मैं गावा गाउंदा रहां। गाई दा है साजां दे नाल कीर्तन विच पा के गावा, जां बहुतियां संगतां दे नाल मिल के जिवें संगतां टोलियां दे विच पावन गुरबाणी नूं पढ़दियां गाउंदियां ने, इस तरह मैं प्यार विच भिज के तेरे गुणां नूं गावां। ते हर नित चवां, हरी परमात्मा तेरे जेड़े गुण हन, उन्हां नूं नित हमेशा वास्ते सदा सदा चवां दा अर्थ मैं उचारण करां अपनी रसना तों। उचारण करना है कल्यां बैठ करके, ਤੇ ਗਾਉਣਾ ਹੈ ਸੰਗਤ ਦੇ ਨਾਲ ਮਿਲ ਕੇ। ਐਸੀ ਕਿਰਪਾ ਕਰ ਦਿਓ, ਕੱਲਾ ਵੀ ਆਪ ਦੇ ਗੁਣ ਗਾਉਂਦਾ ਰਹਾਂ, ਪਰਮਾਤਮਾ ਤੇਰੇ ਜਾਪ ਨੂੰ ਜਪਦਾ ਰਹਾਂ, ਸੰਗਤ ਨਾਲ ਮਿਲ ਕੇ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ।
ਗੁਰਮਤੀ ਹਰ ਰੰਗ ਸਦਾ ਮਾਣ,
ਗੁਰੂ ਦੀ ਮਤੀ ਸਿੱਖਿਆ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ, ਜਿਹੜੇ ਗੁਰਮਤੀਏ ਬਣ ਗਏ, ਗੁਰਮੁਖ ਬਣ ਜਾਂਦੇ, ਉਹ ਹਰੀ ਪਰਮਾਤਮਾ ਦਾ ਰੰਗ ਜਿਹੜਾ ਪ੍ਰੇਮ ਹੈ ਆਨੰਦ ਉਹਨੂੰ ਸਦਾ ਮਾਣਦੇ ਨੇ। ਗੁਰੂ ਦੀ ਕਿਰਪਾ ਦੇ ਦੁਆਰਾ ਐਸਾ ਪ੍ਰੇਮ ਉਹਨਾਂ ਨੂੰ ਮਾਨਣ ਵਾਸਤੇ ਪ੍ਰਾਪਤ ਹੁੰਦਾ ਹੈ।
ਹਰ ਜਪ ਜਪ ਔਖਦ ਖਾਧਿਆ,
ਹਰੀ ਪਰਮਾਤਮਾ ਜੀ ਆਪ ਜੀ ਦੇ ਜਿਹੜੇ ਨਾਮ ਨੂੰ ਜਪ ਜਪਣਾ ਹੈ, ਵਾਰ ਵਾਰ ਜਪਣਾ ਹੈ, ਇਹੀ ਔਖ ਦੀ ਜਿਹੜੀ ਦਾਰੂ ਹੈ ਖਾਧਿਆ ਅਸਾਂ ਨੇ ਧਾਰਨ ਕੀਤੀ ਹੈ। ਜਿਵੇਂ ਸਰੀਰ ਦੇ ਅੰਦਰ ਕੋਈ ਰੋਗ ਪੈਦਾ ਹੋਇਆ ਤੇ ਉਹਦੇ ਵਾਸਤੇ ਔਖ ਦੀ ਕੋਈ ਦਾਰੂ ਬੂਟੀ ਜੀਵ ਲੈਂਦਾ ਹੈ, ਉਹਦੇ ਨਾਲ ਫਿਰ ਇਲਾਜ ਹੋ ਜਾਂਦਾ। ਇੱਧਰ ਸਰਬ ਰੋਗ ਕਾ ਔਖਦ ਨਾਮ, ਸਾਰੇ ਜਿੰਨੇ ਰੋਗ ਨੇ ਚਾਹੇ ਤਨ ਦੇ ਨੇ, ਇਹਦੇ ਨਾਲੋਂ ਜ਼ਿਆਦਾ ਜਿਹੜੇ ਰੋਗ ਖਤਰਨਾਕ ਉਹ ਮਨ ਦੇ ਹੁੰਦੇ ਨੇ। ਮਨ ਦੇ ਰੋਗਾਂ ਦਾ ਇਲਾਜ ਗੁਰੂ ਦੇ ਕੋਲ ਹੈ ਤੇ ਤਨ ਦੇ ਰੋਗਾਂ ਦਾ ਇਲਾਜ ਗੁਰੂ ਕੋਲ ਹੈ। ਡਾਕਟਰ ਥੋੜੇ ਬਹੁਤੇ ਰੋਗਾਂ ਦਾ ਇਲਾਜ ਕਰ ਸਕਦੇ ਨੇ, ਕਿੰਨੇ ਜੀਵਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਜਦੋਂ ਉਹਨਾਂ ਦੇ ਹੱਥ ਖੜੇ ਹੋ ਜਾਂਦੇ, ਆ ਕੇ ਗੁਰੂ ਰਾਮਦਾਸ ਦੇ ਦਰ ਤੇ ਜਦੋਂ ਝੁਕਦੇ ਨੇ, ਇਸ਼ਨਾਨ ਕਰਕੇ ਗੁਰੂ ਤੇ ਭਾਵਨਾ ਲਿਆ ਕੇ ਅਰਦਾਸ ਕਰਦੇ, ਕੜਾਹ ਪ੍ਰਸ਼ਾਦ ਕਰਵਾਉਂਦੇ ਤੇ ਰੋਗ ਟੁੱਟਦੇ ਨੇ। ਮੇਰਾ ਜਿਹੜਾ ਸਤਿਗੁਰੂ ਹੈ ਇਹ ਸਰਬ ਰੋਗ ਕਾ ਔਖਦ ਨਾਮ, ਨਾਮ ਦੇ ਦੁਆਰਾ ਤਮਾਮ ਰੋਗਾਂ ਦੀ ਜਿਹੜੀ ਸਤਿਗੁਰੂ ਪਾਤਸ਼ਾਹ ਨਿਵਿਰਤੀ ਕਰ ਦਿੰਦੇ ਨੇ। ਇੱਥੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਕਿ ਹਰ ਜਪ ਜਪ ਔਖਦ ਖਾਧੇ ਆ। ਪਰਮਾਤਮਾ ਜੀ ਆਪ ਜੀ ਦਾ ਜਿਹੜਾ ਨਾਮ ਜਪਣੇ ਯੋਗ ਹੈ, ਉਸ ਨਾਮ ਨੂੰ ਜਪ ਜਪ ਕਰਕੇ ਔਖ ਦੀ ਜਿਹੜੀ ਹੈ ਆਪ ਦੇ ਨਾਮ ਦੀ ਅਸਾਂ ਨੇ ਧਾਰਨ ਕੀਤੀ ਹੈ।
ਸਭ ਰੋਗ ਗਵਾਤੇ ਦੁੱਖਾ ਘਾਣ,
ਇੱਕ ਤੇ ਸਾਰੇ ਜਿੰਨੇ ਰੋਗ ਹਨ ਇਹ ਗਵਾਤੇ ਗਵਾਚ ਜਾਂਦੇ ਨੇ, ਤੇ ਬਾਕੀ ਦੂਸਰੇ ਜਿੰਨੇ ਦੁੱਖ ਹਨ, ਘਾਣ ਦਾ ਅਰਥ ਵੀ ਸਮੂਹ ਹੈ, ਸਾਰੇ ਜਿੰਨੇ ਦੁੱਖ ਨੇ ਇਹ ਗਵਾਚ ਜਾਂਦੇ ਨੇ, ਸਾਰੇ ਜਿੰਨੇ ਰੋਗ ਹਨ ਇਹ ਗਵਾਚ ਜਾਂਦੇ ਨੇ। ਰੋਗ ਕਿਹੜਾ ਹੈ? ਅਗਿਆਨਤਾ ਦਾ ਜੀਵ ਨੂੰ ਰੋਗ ਲੱਗਿਆ ਹੋਇਆ ਜਾਂ ਲੱਗਿਓ ਆਦਤੇ ਹੋਮੈ ਰੋਗੂ, ਹੋਮੈ ਦੀਰਘ ਰੋਗ ਹੈ, ਹੋਮੈ ਦਾ ਰੋਗ ਹੈ। ਇਸੇ ਪ੍ਰਕਾਰ ਦੂਸਰੇ ਪਾਸੇ ਜਿਹੜੇ ਦੁੱਖ ਨੇ, ਇਹ ਜੰਮਣ ਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਮੰਨਿਆ ਹੈ। ਮਾਤਾ ਦੇ ਉਦਰ ਵਿੱਚ ਜਾ ਕੇ ਵਾਰ ਵਾਰ ਪੁੱਠੇ ਲਟਕਣਾ, ਤੇ ਇਹ ਜਿਹੜਾ ਬਹੁਤ ਵੱਡਾ ਦੁੱਖ ਹੈ, ਇਹ ਸਾਰਾ ਗਵਾਚ ਜਾਂਦਾ। ਜਦੋਂ ਪਰਮਾਤਮਾ ਜੀ ਆਪਣੇ ਨਾਮ ਦੀ ਔਖ ਦੀ ਦੇ ਦਿੰਦੇ ਨੇ, ਰੋਗ ਵੀ ਗਵਾਚ ਜਾਂਦੇ ਤੇ ਸਾਰੇ ਦੁੱਖ ਵੀ ਗਵਾਚ ਜਾਂਦੇ ਹਨ।
ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ,
ਜਿਨ੍ਹਾਂ ਨੂੰ ਅੰਦਰ ਜਾਂਦੇ ਹੋਏ ਸਵਾਸ ਦੇ ਨਾਲ ਤੇ ਅੰਦਰ ਜਾਂਦੇ ਹੋਏ ਗਰਾਸ ਦੇ ਨਾਲ, ਆਉਂਦੇ ਜਾਂਦੇ ਸਵਾਸ ਨਾਲ, ਪਰਮਾਤਮਾ ਵਾਹਿਗੁਰੂ ਦਾ ਨਾਮ ਕਦੇ ਵਿਸਰਦਾ ਨਹੀਂ, ਭੁੱਲਦਾ ਨਹੀਂ ਹੈ। ਗਰਾਸ ਹੁੰਦਾ ਗਰਾਹੀ ਨੂੰ ਕਹਿੰਦੇ, ਜਿਵੇਂ ਅੰਦਰ ਨੂੰ ਬੁਰਕੀ ਜਾਂਦੀ ਹੈ, ਜਦੋਂ ਸਵਾਸ ਅੰਦਰ ਜਾਂਦਾ ਤੇ ਇਹਨੂੰ ਗਰਾਸ ਕਹਿੰਦੇ, ਅੰਦਰੋਂ ਬਾਹਰ ਨਿਕਲਦਾ ਉਹਨੂੰ ਸਾਸ ਕਹਿੰਦੇ ਨੇ। ਆਉਂਦੇ ਜਾਂਦੇ ਸਵਾਸ ਨਾਲ ਪਰਮਾਤਮਾ ਜਿਨ੍ਹਾਂ ਨੂੰ ਭੁੱਲਦਾ ਨਹੀਂ।
ਸੇ ਹਰ ਜਾਨ ਪੂਰੇ ਸਹੀ ਜਾਨ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਜਨ ਹਨ, ਪੂਰੇ ਸਹੀ ਨਿਸ਼ਚੇ ਕਰਕੇ ਉਹਨਾਂ ਨੂੰ ਭਗਤ ਜਾਣਨੇ ਕਰੋ। ਗੱਲਾਂ ਦੇ ਨਾਲ ਹਰ ਕੋਈ ਸੇਵਕ ਹੈ, ਗੱਲਾਂ ਨਾਲ ਹਰ ਕੋਈ ਭਗਤ ਹੈ, ਤੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਹੀ ਨਹੀਂ, ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰਦੇ ਨੇ, ਅਸਲ ਵਿੱਚ ਉਹੀ ਪਰਮਾਤਮਾ ਦੇ ਪਿਆਰੇ ਭਗਤ ਹਨ।
ਜੋ ਗੁਰਮੁਖ ਹਰ ਆਰਾਧਦੇ,
ਜਿਹੜੇ ਗੁਰਮੁਖ ਬਣ ਕਰਕੇ ਪਰਮਾਤਮਾ ਵਾਹਿਗੁਰੂ ਹਰੀ ਦੀ ਆਰਾਧਨਾ ਕਰਦੇ, ਗੁਰੂ ਦੇ ਮਾਰਗ ਤੇ ਚੱਲ ਕਰਕੇ,
ਤਿੰਨ ਚੂਕੀ ਜਮ ਕੀ ਜਗਤ ਕਾਣ,
ਉਹਨਾਂ ਦੀ ਸਾਰੀ ਹੀ ਜਮਾਂ ਦੀ ਕਾਨ ਕਨੌੜ ਸਾਰੀ ਹੀ ਚੁੱਕੀ ਜਾਂਦੀ ਹੈ। ਬਾਕੀ ਜਗਤ ਸੰਸਾਰ ਦੀ ਜਿੰਨੀ ਕੋਈ ਮਥਾਜਗੀ ਕਰਨੀ ਇਹ ਵੀ ਚੁੱਕੀ ਜਾਂਦੀ, ਨਾ ਉਹ ਜਮਾਂ ਦੀ ਪਰਵਾਹ ਕਰਦੇ ਨੇ, ਨਾ ਜਗਤ ਉਹ ਦੁਨੀਆਂ ਦੀ ਕੋਈ ਪਰਵਾਹ ਕਰਦੇ, ਤੇ ਜਿਹੜੇ ਗੁਰਮੁਖ ਬਣ ਕੇ ਪਰਮਾਤਮਾ ਦੇ ਨਾਮ ਨੂੰ ਅਰਾਧਦੇ ਨੇ, ਕਿਉਂ ਨਹੀਂ ਕਿਸੇ ਦੀ ਉਹ ਪਰਵਾਹ ਕਰਦੇ? ਕਿਉਂਕਿ ਸਿਮਰਨ ਕਰਕੇ ਉਹਨਾਂ ਨੂੰ ਸਾਰਿਆਂ ਅੰਦਰ ਆਪਣਾ ਆਤਮਕ ਰੂਪ ਹੀ ਦਿਸਣ ਲੱਗ ਜਾਂਦਾ। ਫਿਰ ਉਹ ਕਹਿੰਦੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ ਮਹਾਰਾਜ, ਜਿੰਨੇ ਅਸੀਂ ਜੀਵ ਤੇਰੇ ਬੱਚੇ ਹਾਂ। ਬੱਚੇ ਆਪਸ ਵਿੱਚ ਭੈਣ ਭਰਾ ਦੇ ਰਿਸ਼ਤੇ ਵਿੱਚ ਤੁਰਦੇ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ। ਇਸ ਐਸੀ ਜਿਹੜੀ ਭਾਵਨਾ ਗੁਰਮੁਖ ਪਿਆਰਿਆਂ ਦੇ ਅੰਦਰ ਬਣ ਜਾਂਦੀ, ਉਹਨਾਂ ਦੇ ਤਮਾਮ ਰੋਗਾਂ ਦਾ ਦੁੱਖਾਂ ਦਾ ਨਾਸ਼ ਕਰ ਦਿੰਦਾ ਪਰਮਾਤਮਾ, ਸੁੱਖਾਂ ਦੇ ਸਰੂਪ ਦੇ ਅੰਦਰ ਉਹਨਾਂ ਨੂੰ ਟਿਕਾ ਲੈਂਦਾ, ਅਭੇਦ ਕਰ ਲੈਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਆਪਾਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕਰਕੇ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਤੁਸ਼ ਬੁੱਧੀ ਹੋਣ ਕਰਕੇ ਅਨੇਕਾਂ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ ਦੇਣੀ। ਹੋਈਆਂ ਭੁੱਲਾਂ ਚੁੱਕਾਂ ਆਪ ਸੰਗਤਾਂ ਨੇ ਨਾ ਚਿਤਾਰਨੀਆਂ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਸਭਨਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕਰਕੇ ਪਾਵਨ ਗੁਰਬਾਣੀ ਦੇ ਉੱਤੇ ਸਾਡੀ ਅਥਾਹ ਸ਼ਰਧਾ ਬਣ ਆਵੇ, ਇਹ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ। ਸੋ ਸਾਧ ਸੰਗਤ ਜੀ, ਆਓ ਹੁਣ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਜਿੰਨਾ ਸਾਸ ਗਿਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ, ਜੋ ਗੁਰਮੁਖ ਹਰ ਆਰਾਧ ਦੇ, ਤਿਨ ਚੂਕੀ ਜਮ ਕੀ ਜਗਤ ਕਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।